ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪ੍ਰੀਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵੇ ਤੋਨੋ ਪੌਣ ਪਾਣੀ ਬਹਿ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੇ ਇੰਦ ਇਦਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਣੀਆ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਦਨੋ ਗਾਵੇ, ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਣ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ, ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨੇ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀਆਂ ਪੌੜੀਆਂ ਵਿੱਚ ਅਸੀਂ ਸਮਝ ਆਏ ਹਾਂ ਕਿ ਬੇਅੰਤੀ ਲੋਕ ਅਕਾਲ ਪੁਰਖ ਦਾ ਅਤੇ ਉਹਦੀ ਕੁਦਰਤ ਦਾ ਅੰਤ ਪਾਉਣ 'ਤੇ ਲੱਗੇ ਹੋਏ ਨੇ, ਪਰ ਕੋਈ ਵੀ ਮਾਲਕ ਦਾ ਪੂਰੀ ਤਰ੍ਹਾਂ ਨਾਲ ਅੰਤ ਨਹੀਂ ਪਾ ਸਕਿਆ। ਬੇਅੰਤੀ ਕੋਸ਼ਿਸ਼ਾਂ ਕਰ ਕਰਕੇ ਸੰਸਾਰ ਤੋਂ ਚਲੇ ਗਏ, ਪਰ ਕੋਈ ਵੀ ਉਸ ਮਾਲਕ ਦਾ ਅੰਦਾਜ਼ਾ ਨਾ ਲਾ ਸਕਿਆ। ਕਿਸੇ ਨੇ ਵੀ ਰੱਬੀ ਗੁਣ ਧਾਰਨ ਕਰਨ ਵੱਲ ਧਿਆਨ ਨਹੀਂ ਦਿੱਤਾ। ਗੁਣ ਹੀ ਤਾਂ ਅਸੀਂ ਆਪਦੇ ਅੰਦਰੋਂ ਪ੍ਰਗਟ ਕਰਨੇ ਨੇ, ਕਿਉਂਕਿ ਮਾਲਕ ਦੇ ਗੁਣ ਅਮੁੱਲ ਨੇ ਅਤੇ ਗੁਣਾਂ ਦਾ ਵਪਾਰ ਕਰਨ ਵਾਲੇ ਵੀ ਅਮੁੱਲ ਨੇ। ਜਿਹੜੇ ਲੋਕ ਗੁਣਾਂ ਨੂੰ ਧਾਰਦੇ ਨੇ ਉਹ ਮਾਲਕ ਦਾ ਰੂਪ ਹੀ ਬਣ ਜਾਂਦੇ ਨੇ। ਇਸ ਲਈ ਸਾਨੂੰ ਗੁਣਾਂ ਨੂੰ ਧਾਰ ਕੇ ਵਿਕਾਰਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਅਸੀਂ 27ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਇਹ ਸੋਦਰ ਵਾਲੀ ਪੌੜੀ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3 ਵਾਰੀ ਆਈ ਹੈ। ਪਹਿਲਾਂ ਜਪ ਬਾਣੀ ਵਿੱਚ, ਫਿਰ ਸੋਦਰ ਅਤੇ ਸੋ ਪੁਰਖ ਦੀ ਬਾਣੀ, ਜਿਸ ਨੂੰ ਅਸੀਂ ਅੱਜ ਕੱਲ੍ਹ ਰਹਿਰਾਸ ਸਾਹਿਬ ਕਹਿੰਦੇ ਹਾਂ, ਅਤੇ ਇੱਕ ਵਾਰੀ ਰਾਗ ਆਸਾ ਵਿੱਚ। ਬਸ ਥੋੜ੍ਹੀ ਥੋੜ੍ਹੀ ਵਰਡਿੰਗਸ 'ਤੇ ਫਰਕ ਨਾਲ ਹੈ, ਪਰ ਮੀਨਿੰਗ ਲਗਭਗ ਸੇਮ ਹੀ ਨੇ। ਸੋਦਰ ਕਿਹਾ ਸੋ ਕਰ ਕਿਹਾ, ਜਿਤ ਪਹਿ ਸਰਬ ਸੰਭਾਲੇ। ਹੇ ਮਾਲਕ ਜੀ, ਉਹ ਦਰ ਕਿਹੋ ਜਿਹਾ, ਉਹ ਘਰ ਕਿਹੋ ਜਿਹਾ ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ। ਕਿਉਂਕਿ ਹਰ ਕਿਸੇ ਮਤ ਨੇ ਮਾਲਕ ਦਾ ਘਰ ਆਪਦੇ ਆਪਦੇ ਤਰੀਕੇ ਨਾਲ ਬਿਆਨ ਕੀਤਾ। ਅੱਜ ਕੱਲ੍ਹ ਜਿਵੇਂ ਸਿੱਖਾਂ ਵਿੱਚ ਸੱਚਖੰਡ ਫੇਮਸ ਕਰ ਦਿੱਤਾ ਗਿਆ, ਮਰਨ ਤੋਂ ਬਾਅਦ ਸੱਚਖੰਡ ਦੇ ਲਾਲਚ ਦਿੱਤੇ ਜਾਂਦੇ ਨੇ ਅਤੇ ਜੀਵਨ ਵਿੱਚ ਸਿੱਖਾਂ ਨੂੰ ਠੱਗਿਆ ਜਾਂਦਾ। ਇਹ ਮੇਰੇ ਮਾਲਕ ਜੀ, ਕੀ ਤੂੰ ਸਪੈਸ਼ਲ ਕਿਤੇ ਦੂਰ ਆਪਣਾ ਘਰ ਬਣਾ ਕੇ ਬੈਠਾ ਹੋਇਆ? ਕੀ ਸਿੱਖ ਮਰਨ ਤੋਂ ਬਾਅਦ ਸੱਚਖੰਡ ਨੂੰ ਜਾਏਗਾ? ਕੀ ਹਿੰਦੂ ਮਰਨ ਤੋਂ ਬਾਅਦ ਸਵਰਗ ਵਿੱਚ ਹੀ ਜਾਏਗਾ? ਕੀ ਮੁਸਲਮਾਨ ਮਰਨ ਤੋਂ ਬਾਅਦ ਜੰਨਤ ਵਿੱਚ ਹੀ ਜਾਏਗਾ? ਕੀ ਈਸਾਈ ਮਰ ਕੇ ਸਿਰਫ ਹੈਵਨ ਵਿੱਚ ਹੀ ਜਾਏਗਾ? ਇਹ ਮਾਲਕ, ਕੀ ਤੂੰ ਅਲੱਗ ਅਲੱਗ ਘਰ ਬਣਾਏ ਨੇ? ਕਿ ਜਿੰਨੇ ਵੀ ਲੋਕਾਂ ਨੇ ਇੱਦਾਂ ਦੇ ਰੱਬ ਦੇ ਦਾਅਵੇ ਕੀਤੇ ਨੇ, ਉਹਨਾਂ ਮਹਾਂਪੁਰਸ਼ਾਂ ਨੂੰ ਅੱਖਾਂ ਬੰਦ ਕਰਕੇ ਇਹ ਦਿਖ ਪਿਆ ਕਿ ਰੱਬ ਕਿਤੇ ਦੂਰ ਆਪ ਦਾ ਦਰਬਾਰ ਲਾਈ ਬੈਠਾ, ਤਾਂ ਹਰੇਕ ਕਿਸੇ ਨੂੰ ਅਲੱਗ ਅਲੱਗ ਕਿਉਂ ਦਿਸਿਆ? ਕਿਸੇ ਵੀ ਧਾਰਮਿਕ ਪੁਸਤਕ ਵਿੱਚ ਇਹ ਕਿਉਂ ਨਹੀਂ ਕਿਹਾ ਗਿਆ ਕਿ ਜੰਨਤ ਵਿੱਚ ਹਿੰਦੂ, ਸਿੱਖ ਅਤੇ ਈਸਾਈ ਵੀ ਨੇ? ਉਹ ਤਾਂ ਆਪਦੇ ਆਪ ਤੋਂ ਇਲਾਵਾ ਬਾਕੀਆਂ ਨੂੰ ਕਾਫਿਰ ਮੰਨਦੇ ਨੇ। ਕਿਉਂ ਸਵਰਗ ਵਿੱਚ ਬਸ ਦੇਵਤੇ ਹੀ ਬੈਠੇ ਨੇ, ਬ੍ਰਾਹਮਣ ਲੋਕ ਤਾਂ ਮੁਸਲਮਾਨਾਂ ਨੂੰ ਮਲੇਛ ਮੰਨਦੇ ਨੇ। ਜੇ ਇਹਨਾਂ ਨੂੰ ਅੱਖਾਂ ਬੰਦ ਕਰਕੇ ਸੱਚੀ ਰੱਬ ਦਿਸ ਪਿਆ ਸੀ, ਫਿਰ ਰੱਬ ਇਹਨਾਂ ਭੇਦਭਾਵ ਵਾਲਾ ਕਿਵੇਂ ਹੋ ਸਕਦਾ। ਸਿੱਖੀ ਵਿੱਚ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਉਸ ਅਵਸਥਾ ਨੂੰ ਦੱਸਿਆ ਸੀ ਜਿੱਥੇ ਬੰਦਾ ਸਭ ਤੋਂ ਉੱਪਰਲੇ ਆਤਮਿਕ ਟਿਕਾਣੇ 'ਤੇ ਬਹਿ ਜਾਂਦਾ, ਜਿੱਥੇ ਸੱਚ ਹੀ ਸੱਚ ਪ੍ਰਧਾਨ ਹੈ, ਅਤੇ ਉਹ ਸੱਚਖੰਡ ਵੀ ਇੱਥੇ ਹੀ ਹੈ, ਇਸੇ ਜੀਵਨ ਵਿੱਚ। ਮਰਨ ਤੋਂ ਬਾਅਦ ਵਾਲੇ ਕਿਸੇ ਵੀ ਸੱਚਖੰਡ, ਸਵਰਗ, ਨਰਕ, ਜੰਨਤ, ਦੋਜਕ, ਇਹਨੂੰ ਤਾਂ ਗੁਰੂ ਸਾਹਿਬ ਦੀ ਸਿੱਖੀ ਮੰਨਦੀ ਹੀ ਨਹੀਂ। ਫਿਰ ਅੱਜ ਦੇ ਸਿੱਖ ਵੀ ਲੋਕਾਂ ਨੂੰ ਠੱਗਣ ਮਾਰੇ ਸੱਚਖੰਡ ਦੇ ਲਾਲਚ ਕਿਉਂ ਦੇ ਰਹੇ ਨੇ? ਇਸ ਤਰ੍ਹਾਂ ਦੇ ਸੱਚਖੰਡ ਦੀ ਅਵਸਥਾ ਵਿੱਚ ਕੋਈ ਵੀ ਜਾ ਸਕਦਾ, ਫਿਰ ਭਾਵੇਂ ਉਹ ਕਿਸੇ ਵੀ ਧਰਮ, ਮਜ਼ਹਬ, ਜਾਤ ਪਾਤ ਦਾ ਹੋਵੇ। ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਮਾਲਕ ਦਾ ਸਹੀ ਦਰ ਅਤੇ ਘਰ ਸਾਨੂੰ ਦੱਸ ਦਿੱਤਾ। ਕੋਈ ਕਹਿੰਦਾ ਕਿ ਉਹ ਮਾਲਕ ਸੱਤਵੇਂ ਅਸਮਾਨ 'ਤੇ ਰਹਿੰਦਾ, ਅਤੇ ਕੋਈ ਕਹਿੰਦਾ ਕਿ ਮਾਲਕ ਗਿਆਰਵੇਂ ਅਸਮਾਨ 'ਤੇ ਰਹਿੰਦਾ। ਮੁਸਲਮਾਨ ਵੀਰ ਕਹਿੰਦੇ ਨੇ ਕਿ ਖੁਦਾ ਬਹਿਸ਼ਤ ਵਿੱਚ ਰਹਿੰਦਾ, ਜੰਨਤ ਵਿੱਚ ਰਹਿੰਦਾ, ਅਤੇ ਕੋਈ ਕਹਿੰਦਾ ਕਿ ਰੱਬ ਸਵਰਗ ਵਿੱਚ ਰਹਿੰਦਾ। ਕਿਸੇ ਨੇ ਕਿਹਾ ਕਿ ਉਸਨੇ ਆਪਣਾ ਵੱਖਰਾ ਕੋਈ ਬ੍ਰਹਿਮੰਡ ਵਿੱਚ ਲੋਕ ਬਣਾਇਆ ਹੋਇਆ ਅਤੇ ਉੱਥੇ ਰਹਿ ਰਿਹਾ। ਕਬੀਰ ਸਾਹਿਬ ਜੀ ਨੇ ਕਿਸੇ ਮੁਸਲਮਾਨ ਵੀਰ ਤੋਂ ਪੁੱਛਿਆ ਕਿ ਖੁਦਾ ਕਿੱਥੇ ਰਹਿੰਦਾ, ਤਾਂ ਉਹਨੇ ਦੱਸਿਆ ਕਿ ਖੁਦਾ ਤਾਂ ਬਹਿਸ਼ਤ ਵਿੱਚ ਰਹਿੰਦਾ। ਕਬੀਰ ਜੀ ਨੇ ਪੁੱਛਿਆ ਕਿ ਉਹ ਉੱਥੇ ਇਕੱਲਾ ਰਹਿੰਦਾ, ਤਾਂ ਉਹਨੇ ਕਿਹਾ ਕਿ ਨਹੀਂ, ਉੱਥੇ 7,000 ਫਰਿਸ਼ਤੇ ਰਹਿੰਦੇ ਨੇ, 1,25,000 ਉੱਥੇ ਪੈਗੰਬਰ ਰਹਿੰਦੇ ਨੇ, 88 ਕਰੋੜ ਆਲਮ ਸ਼ੇਖ ਉੱਥੇ ਰਹਿੰਦੇ ਨੇ, ਅਤੇ 56 ਕਰੋੜ ਉਹਦੇ ਖਾਸ ਦਰਬਾਰੀ ਨੇ, 70 ਸਹਿਜ ਸਲਾਰ ਹੈ ਜਾ ਕੇ, 1,25,000 ਪੈਗੰਬਰ ਤਾਕੇ, ਸੇਖ ਜੋ ਕਹੀਏ ਕੋਟ 88, 56 ਕੋਟ ਜਾ ਕੇ ਖੇਲ ਖਾਸੀ। ਤਾਂ ਕਬੀਰ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ, ਮੋਹ ਗਰੀਬ ਕੀ ਕੋ ਗੁਜਰਾਵੇ, ਮਜਲਸ ਦੂਰ ਮਹਿਲ ਕੋ ਬਾਵੇ। ਕਬੀਰ ਸਾਹਿਬ ਕਹਿੰਦੇ ਕਿ ਮੈਂ ਗਰੀਬ ਇੰਨੀ ਦੂਰ ਖੁਦਾ ਕੋਲ ਕਿਵੇਂ ਪਹੁੰਚਾਂਗਾ? ਜੇਕਰ ਰੱਬ ਸੱਤਵੇਂ ਅਸਮਾਨ 'ਤੇ ਰਹਿੰਦਾ ਤਾਂ ਇੰਨੀ ਦੂਰ ਉਹਦਾ ਘਰ ਮੈਂ ਕਿੱਦਾਂ ਲੱਭਾਂਗਾ? ਇਹ ਕਿਹੋ ਜਿਹਾ ਦਰ ਘਰ ਹੈ ਜੋ ਇੰਨੀ ਦੂਰ ਹੈ? 33 ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੇ ਦੀਵਾਨਾ, ਬਾਬਾ ਆਦਮ ਕੋ ਕਿਛ ਨਜ਼ਰ ਦਿਖਾਈ, ਉਨਪੀ ਪਿਸਤ ਕਨੇਰੀ ਪਾਈ। 33 ਕਰੋੜ ਦੇਵਤੇ ਦਾ ਉਹਦੇ ਨੌਕਰ ਚਾਕਰ ਨੇ, 84 ਲੱਖ ਜੀਵ ਉੱਥੇ ਜਾਨ ਨੂੰ ਦੀਵਾਨੇ ਨੇ। ਬਾਬੇ ਆਦਮ ਨੇ ਵੀ ਰੱਬ ਦੀ ਮਰਜ਼ੀ ਤੋਂ ਬਿਨਾਂ ਸੇਬ ਜਾਂ ਅਨਾਜ ਦਾ ਦਾਣਾ ਖਾ ਲਿਆ, ਮਾਲਕ ਦੀ ਹੁਕਮ ਅਦੂਲੀ ਕਰ ਦਿੱਤੀ, ਤਾਂ ਬਾਬੇ ਆਦਮ ਨੂੰ ਵੀ ਬਹਿਸ਼ਤ ਤੋਂ ਧਰਤੀ 'ਤੇ ਸੁੱਟ ਦਿੱਤਾ ਗਿਆ। ਜਿੱਥੇ ਬਾਬੇ ਆਦਮ ਵਰਗੇ ਵੱਡੇ ਵਡੇਰਿਆਂ ਨੂੰ ਅੰਨ ਖਾਣ 'ਤੇ ਰੱਬ ਦੇ ਦਰ ਤੋਂ ਕੱਢ ਦਿੱਤਾ ਗਿਆ, ਮੈਂ ਉੱਥੇ ਕਿੱਦਾਂ ਰਹਾਂਗਾ? ਮੈਂ ਤਾਂ ਹਰ ਰੋਜ਼ ਹੀ ਅਨਾਜ ਭੋਜਨ ਖਾਂਦਾ। ਕੋਈ ਕਹਿ ਰਿਹਾ ਕਿ ਮਾਲਕ ਬੈਕੁੰਠ ਵਿੱਚ ਬੈਠਾ, ਅਤੇ ਭਗਤ ਕਬੀਰ ਜੀ ਦਾ ਹੀ ਸ਼ਬਦ ਹੈ, ਸਭ ਕੋਈ ਚਲਨ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਹਰ ਕੋਈ ਹੀ ਕਹਿ ਰਿਹਾ ਕਿ ਕਿਤੇ ਦੂਰ ਰੱਬ ਦੇ ਦਰ 'ਤੇ ਅਸੀਂ ਕਿਤੇ ਪਹੁੰਚਣਾ, ਕੋਈ ਥਾਂ ਪੱਕਾ ਟਿਕਾਣਾ ਕੋਈ ਨਹੀਂ ਜਾਣਦਾ। ਆਪ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਖਾਨਾ। ਆਪਦੇ ਆਪ ਬਾਰੇ ਤਾਂ ਹਜੇ ਤੱਕ ਜਾਣ ਨਹੀਂ ਸਕੇ, ਅਤੇ ਗੱਲਾਂ ਬੈਕੁੰਠ ਦੀਆਂ ਕਰਦੇ ਨੇ, ਰੱਬ ਦੇ ਘਰ ਦਰ ਦੀਆਂ ਕਰਦੇ ਨੇ। ਜਬ ਲੱਗ ਮਨ ਬੈਕੁੰਠ ਕੀ ਆਸ, ਤਬ ਲੱਗ ਨਾਹੀਂ ਚਰਨ ਨਿਵਾਸ। ਪਰ ਜਦੋਂ ਤੱਕ ਕਿਤੇ ਸਵਰਗ ਤੱਕ ਜਾਣ ਦੀਆਂ ਆਸਾਂ ਦਿਲ ਵਿੱਚ ਨੇ, ਉਦੋਂ ਤੱਕ ਮਾਲਕ ਦੇ ਚਰਨਾਂ ਵਿੱਚ ਤੈਨੂੰ ਥਾਂ ਮਿਲ ਹੀ ਨਹੀਂ ਸਕਦੀ। ਹਰ ਕਿਸੇ ਨੇ ਦੂਰ ਹੀ ਕਿਤੇ ਰੱਬ ਦਾ ਦਰ ਘਰ ਦੱਸਿਆ। ਕਿਸੇ ਨੇ ਕਿਹਾ ਕਿ ਰੱਬ ਦੇ ਦਰ 'ਤੇ ਦੇਵੀ ਦੇਵਤੇ ਬੈਠੇ ਨੇ, ਕਿਸੇ ਨੇ ਕਿਹਾ ਕਿ ਰਾਜੇ ਇੰਦਰ ਦੇ ਦਰਬਾਰ ਵਿੱਚ ਸਵਰਗ ਹੈ, ਉੱਥੇ ਸਾਜੀ ਸਾਜ ਵਜਾਉਣ ਵਾਲੇ ਬੈਠੇ ਨੇ, ਗੋਪੀਆਂ ਉੱਥੇ ਨਾਚ ਕਰ ਰਹੀਆਂ ਨੇ। ਸਭ ਨੇ ਅਲੱਗ ਅਲੱਗ ਹਿਸਾਬ ਨਾਲ ਰੱਬ ਦਾ ਦਰ ਦੱਸਿਆ। ਇਸ ਪੌੜੀ ਵਿੱਚ ਗੁਰੂ ਸਾਹਿਬ ਨੇ ਸਾਨੂੰ ਰੱਬ ਦੇ ਦਰ ਦੀ ਆਪਣੀ ਵਿਚਾਰ ਦੱਸੀ ਹੈ। ਪਹਿਲਾਂ ਸਾਰੇ ਸਵਾਲ ਚੱਲ ਰਹੇ ਨੇ, ਫਿਰ ਗੁਰੂ ਸਾਹਿਬ ਨੇ ਆਪਣੀ ਵਿਚਾਰ ਬਾਅਦ ਵਿੱਚ ਦਿੱਤੀ ਹੈ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਹੇ ਮਾਲਕ ਜੀ, ਉਹ ਦਰ ਉਹ ਘਰ ਕਿਹੋ ਜਿਹਾ ਜਿੱਥੇ ਤੁਸੀਂ ਬਹਿ ਕੇ ਸਾਰਿਆਂ ਦੀ ਸੰਭਾਲ ਕਰ ਰਹੇ ਹੋ? ਕੀ ਉਹ ਦਰ ਕੋਈ ਵੱਖਰਾ ਕਿਤੇ ਦੂਰ ਹੈ? ਪਰ ਅਸੀਂ ਤਾਂ ਗੁਰਬਾਣੀ ਵਿੱਚ ਹੀ ਪੜ੍ਹਦੇ ਹਾਂ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਤੂੰ ਤਾਂ ਘੱਟ ਘੱਟ ਵਿੱਚ ਵੱਸ ਰਿਹਾ, ਫਿਰ ਤੇਰਾ ਉਹ ਦਰ ਉਹ ਘਰ ਕਿਹੋ ਜਿਹਾ? ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ, ਮਾਲਕ ਦਾ ਉਹ ਦਰ ਉਹ ਘਰ ਕਿਹੋ ਜਿਹਾ ਜਿੱਥੇ ਅਨੇਕਾਂ ਹੀ ਨਾਦ ਵੱਜ ਰਹੇ ਨੇ ਤੇ ਕਿੰਨੇ ਹੀ ਉੱਥੇ ਉਹਨਾਂ ਨਾਦਾਂ ਨੂੰ ਵਜਾਉਣ ਵਾਲੇ ਨੇ। ਵਾਵਣ ਹਾਰੇ ਦਾ ਮਤਲਬ ਹੈ ਵਜਾਉਣ ਵਾਲੇ। ਕੇਤੇ ਰਾਗ ਪ੍ਰੀਤ ਸਿਉ ਕਹੀਨ ਕੇਤੇ ਗਾਵਣ ਹਾਰੇ, ਹੇ ਮਾਲਕ ਤੇਰਾ ਉਹ ਦਰ ਉਹ ਘਰ ਕਿਹੋ ਜਿਹਾ ਜਿੱਥੇ ਅਨੇਕਾਂ ਹੀ ਰਾਗ ਤੇ ਰਾਗਣੀਆਂ ਸਮੇਤ ਤੈਨੂੰ ਗਾਉਣ ਵਾਲੇ ਬੈਠੇ ਹੋਏ ਨੇ। ਗਾਵਣ ਹਾਰੇ ਦਾ ਮਤਲਬ ਹੈ ਗਾਉਣ ਵਾਲੇ, ਕਿਉਂਕਿ ਜਦੋਂ ਅਸੀਂ ਇਸ ਦੁਨੀਆਂ ਤੇ ਦੇਖਦੇ ਹਾਂ ਤਾਂ ਗੁਰੂ ਸਾਹਿਬ ਆਸਾ ਦੀ ਵਾਰ ਵਿੱਚ ਹੀ ਕਹਿੰਦੇ ਨੇ, ਕੋਈ ਗਾਵੇ ਰਾਗੀ ਨਾਦੀ ਬੇਦੀ ਪਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਗੁਰੂ ਸਾਹਿਬ ਤਾਂ ਕਹਿੰਦੇ ਭਾਵੇਂ ਕੋਈ ਰਾਗੀ ਕੋਈ ਨਾਦੀ ਅਲੱਗ ਅਲੱਗ ਤਰੀਕਿਆਂ ਨਾਲ ਉਸ ਮਾਲਕ ਨੂੰ ਆਪਣੇ ਰਾਗਾਂ ਸਾਜ਼ਾਂ ਨਾਲ ਗਾਵੇ, ਪਰ ਇਹਦੇ ਨਾਲ ਰੱਬ ਉਹਨਾਂ ਰਾਗਾਂ ਨਾਲ ਤੇ ਸਾਜ਼ਾਂ ਨਾਲ ਖੁਸ਼ ਥੋੜ੍ਹੀ ਹੋ ਰਿਹਾ, ਕਿਉਂਕਿ ਜਿਹੜੇ ਰਾਗੀ ਸਾਜੀ ਆਪਦੇ ਮਨੋਂ ਮੈਲੇ ਨੇ ਉਹਨਾਂ ਦਾ ਸਾਜ਼ਾਂ 'ਤੇ ਰੋਣ ਦਾ ਕੀ ਫਾਇਦਾ? ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰਾਗਾਂ ਵਿੱਚ ਹੈ ਅਤੇ ਸਪੈਸ਼ਲ ਰਾਗੀਆਂ ਲਈ ਹਦਾਇਤਾਂ ਵੀ ਨੇ ਕਿ ਕਿਸ ਸ਼ਬਦ ਨੂੰ ਕਿਸ ਰਾਗ ਵਿੱਚ ਗਾਉਣਾ ਅਤੇ ਕਿਸ ਘਰ ਵਿੱਚ ਗਾਉਣਾ। ਪਰ ਅੱਜ ਦੇ ਸਮੇਂ ਕਿੰਨੇ ਕੁ ਰਾਗੀ ਪੂਰੇ ਰਾਗਾਂ ਵਿੱਚ ਕੀਰਤਨ ਕਰ ਰਹੇ ਨੇ, ਗਾਣਿਆਂ ਦੀਆਂ ਟਿਊਨਾਂ 'ਤੇ ਸ਼ਬਦ ਚੱਲਦੇ ਨੇ। ਪਰ ਜੇਕਰ ਕੋਈ ਰਾਗੀ ਰਾਗਾਂ ਵਿੱਚ ਕੀਰਤਨ ਵੀ ਕਰੇ ਤੇ ਉਹਦਾ ਮਕਸਦ ਲੋਕਾਂ ਤੱਕ ਗੁਰੂ ਦੀ ਬਾਣੀ ਨੂੰ ਪਹੁੰਚਾਉਣਾ ਨਾ ਹੋਵੇ, ਬਸ ਮਾਇਆ ਦੇ ਚੱਕਰਾਂ ਨੂੰ ਜਾਂ ਆਪਦੇ ਮਨ ਵਿੱਚ ਮੈਲ ਤੇ ਪਾਪ ਰੱਖ ਕੇ ਗਾ ਰਿਹਾ ਹੋਵੇ ਤਾਂ ਅਜਿਹੇ ਗਾਏ ਦਾ ਕੀ ਫਾਇਦਾ? ਇਸ ਲਈ ਮਾਲਕ ਦਾ ਉਹ ਦਰ ਉਹ ਘਰ ਕਿਹੋ ਜਿਹਾ ਜਿੱਥੇ ਕਿੰਨੇ ਹੀ ਮਾਲਕ ਨੂੰ ਰਾਗਾਂ ਰਾਗਣੀਆਂ ਨਾਲ ਗਾਉਣ ਵਾਲੇ ਨੇ ਤੇ ਕਿੰਨੇ ਹੀ ਉੱਥੇ ਸਾਜ਼ਾਂ ਨੂੰ ਵਜਾਉਣ ਵਾਲੇ ਨੇ। ਗਾਵੇ ਤੋਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ, ਹੇ ਮੇਰੇ ਮਾਲਕ ਜੀ ਤੇਰਾ ਉਹ ਦਰ ਉਹ ਘਰ ਕਿਹੋ ਜਿਹਾ ਜਿੱਥੇ ਤੈਨੂੰ ਹਵਾ ਪਾਣੀ ਤੇ ਅੱਗ ਤੇ ਉਸ ਘਰ ਵਿੱਚ ਧਰਮ ਰਾਜਾ ਵੀ ਬੈਠਾ ਤੈਨੂੰ ਗਾ ਰਿਹਾ, ਉਹ ਸਪੈਸ਼ਲ ਬਣਿਆ ਤੇਰਾ ਦਰ ਘਰ ਕਿਹੋ ਜਿਹਾ ਕਿੱਥੇ ਹੈ? ਇਸ ਕੁਦਰਤ ਵਿੱਚ ਤਾਂ ਅਸੀਂ ਜਾਣਦੇ ਹਾਂ ਕਿ ਹਵਾ ਪਾਣੀ ਤੇ ਅੱਗ ਮਾਲਕ ਦੇ ਹੁਕਮ ਵਿੱਚ ਚੱਲ ਰਹੇ ਨੇ, ਰੱਬੀ ਨਿਯਮਾਂ ਵਿੱਚ ਚੱਲ ਰਹੇ ਨੇ। ਆਸਾ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੜੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਸਭ ਕੁਝ ਹੀ ਤਾਂ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ, ਉਹਦੇ ਨਿਯਮ ਵਿੱਚ ਚੱਲ ਰਿਹਾ। ਹਿੰਦੂ ਮਿਥਿਹਾਸਿਕ ਕਹਾਣੀਆਂ ਅਨੁਸਾਰ ਮੰਨਿਆ ਜਾਂਦਾ ਕਿ ਮਰਨ ਤੋਂ ਬਾਅਦ ਬੰਦਾ ਧਰਮ ਰਾਜ ਕੋਲ ਜਾਂਦਾ ਅਤੇ ਉਹ ਹਿਸਾਬ ਕਿਤਾਬ ਕਰਦਾ, ਜੇ ਚੰਗੇ ਗੁਣ ਜ਼ਿਆਦਾ ਤੇ ਸਵਰਗ ਮਿਲਦਾ, ਨਹੀਂ ਤੇ ਨਰਕ। ਕੀ ਉਹ ਕੋਈ ਸਪੈਸ਼ਲ ਦਰ ਘਰ ਬਣਿਆ ਜਿੱਥੇ ਬਹਿ ਕੇ ਧਰਮ ਰਾਜ ਵੀ ਤੈਨੂੰ ਗਾ ਰਿਹਾ? ਗੁਰਮਤ ਵਿੱਚ ਵੀ ਧਰਮ ਰਾਜ ਮੰਨਿਆ ਗਿਆ, ਪਰ ਮਰਨ ਤੋਂ ਬਾਅਦ ਵਾਲੇ ਨੂੰ ਨਹੀਂ। ਉਹ ਧਰਮ ਰਾਜ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਦਾ ਹੀ ਧਰਮ ਰਾਜ ਨਾਲ ਹੀ ਹੈ। ਧਰਮ ਰਾਜ ਤਾਂ ਹਰੇਕ ਦੇ ਅੰਦਰ ਬੈਠਾ ਹੋਇਆ, ਜਿਹੜਾ ਕੋਈ ਚੰਗਾ ਮੰਦਾ ਕੰਮ ਕਰਦਾ ਉਹਨੂੰ ਸਜ਼ਾ ਨਾਲੋਂ ਨਾਲ ਮਿਲ ਰਹੀ ਹੈ। ਚੋਰੀ ਕਰਨ ਵਾਲੇ ਦੇ ਦਿਲ ਵਿੱਚ ਫੜੇ ਜਾਣ ਦੀਆਂ ਫਿਕਰਾਂ ਉਦੋਂ ਤੋਂ ਹੀ ਚੱਲਣ ਲੱਗ ਜਾਂਦੀਆਂ ਨੇ। ਜੇ ਕੋਈ ਝੂਠ ਬੋਲਦਾ ਉਹਦੇ ਦਿਲ ਵਿੱਚ ਫਿਰ ਉਸ ਝੂਠ ਨੂੰ ਲੁਕਾਉਣ ਦਾ ਡਰ ਬੈਠਾ ਰਹਿੰਦਾ। ਜੇ ਕੋਈ ਚੰਗੇ ਗੁਣਾਂ ਨਾਲ ਸੱਚ ਬੋਲ ਰਿਹਾ, ਚੰਗੇ ਕਰਮ ਕਰ ਰਿਹਾ, ਉਹਦਾ ਮਨ ਅੰਦਰੋਂ ਅੰਦਰੀ ਖੁਸ਼ ਖੁਸ਼ ਰਹਿੰਦਾ। ਸਜ਼ਾ ਤੇ ਫਲ ਤਾਂ ਇੱਥੇ ਨਾਲੋਂ ਨਾਲ ਮਿਲ ਰਹੇ ਨੇ, ਫਿਰ ਕਿਹੜਾ ਸਵਰਗ ਤੇ ਨਰਕ ਜਿੱਥੇ ਸਜ਼ਾ ਮਿਲਣ ਤੋਂ ਬਾਅਦ ਭੇਜਿਆ ਜਾਣਾ? ਗੁਰਬਾਣੀ ਤਾਂ ਕਹਿੰਦੀ ਹੈ, ਕੌਣ ਨਰਕ ਕਿਆ ਸਵਰਗ ਵਿਚਾਰਾ, ਸੰਤਾ ਦੋ ਰਾਧੇ। ਗੁਰਮਤ ਨੇ ਤਾਂ ਦੋਵੇਂ ਹੀ ਰੱਦ ਕਰ ਦਿੱਤੇ ਨੇ। ਆਸਾ ਦੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਨਾਨਕ ਜੀਉ ਪਾਏ ਕੇ ਲਿਖਨਾਵੇਂ ਧਰਮ ਬਹਾਲਿਆ, ਜਿਸ ਦਿਨ ਜੀ ਦਾ ਜਨਮ ਹੋਇਆ ਧਰਮ ਤਾਂ ਉਸ ਦਿਨ ਹੀ ਨਾਲ ਆ ਗਿਆ ਸੀ। ਫਿਰ ਉਹ ਸਪੈਸ਼ਲ ਦਰ ਘਰ ਕਿੱਥੇ ਹੈ, ਕਿੱਦਾਂ ਦਾ ਹੈ, ਜਿੱਥੇ ਧਰਮ ਰਾਜਾ ਵੀ ਬੈਠਾ ਤੈਨੂੰ ਗਾ ਰਿਹਾ। ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਹੇ ਮਾਲਕ ਜੀ, ਤੇਰਾ ਉਹ ਦਰ, ਉਹ ਘਰ ਕਿਹੋ ਜਿਹਾ, ਜਿੱਥੇ ਚਿੱਤਰ ਤੇ ਗੁਪਤ ਦੋ ਦੂਤ ਬੈਠੇ ਨੇ ਤੇ ਧਰਮ ਦੇ ਹਿਸਾਬ ਤੇ ਲੋਕਾਂ ਦੇ ਚੰਗੇ ਮਾੜੇ ਕੰਮ ਲਿਖ ਕੇ ਉਹਨਾਂ ਦੀ ਵਿਚਾਰ ਕਰ ਰਹੇ ਨੇ। ਹਿੰਦੂ ਮਿਥਿਹਾਸ ਦੇ ਹਿਸਾਬ ਨਾਲ ਚਿੱਤਰ ਗੁਪਤ ਹਰ ਕਿਸੇ ਦੇ ਸੱਜੇ ਤੇ ਖੱਬੇ ਮੋਢੇ ਤੇ ਬੈਠੇ ਨੇ। ਫਿਰ ਕਿੰਨੇ ਹੀ ਚਿੱਤਰ ਗੁਪਤ ਹੋਣਗੇ। ਬੇਨਤੀ ਇੱਥੇ ਜੀਵ ਨੇ ਕਿ ਹਰੇਕ ਦੇ ਮੋਢੇ ਤੇ ਚਿੱਤਰ ਗੁਪਤ ਬੈਠੇ ਨੇ। ਕਰਮ ਤਾਂ ਇੱਥੇ ਜਾਨਵਰ ਵੀ ਕਰ ਰਹੇ ਨੇ, ਪਸ਼ੂ ਪੰਛੀ ਵੀ ਕਰ ਰਹੇ ਨੇ ਕਿ ਉਹਨਾਂ ਦੇ ਮੋਢਿਆਂ ਦੇ ਵੀ ਚਿੱਤਰ ਗੁਪਤ ਬੈਠੇ ਨੇ। ਭਲਾ ਕਿੰਨੇ ਕੁ ਚਿੱਤਰ ਗੁਪਤ ਹੋਣਗੇ। ਫਿਰ ਚਿੱਤਰ ਦਾ ਮਤਲਬ ਹੈ ਕਿ ਬੰਦਾ ਬਾਹਰੋਂ ਕਿੱਦਾਂ ਦਾ, ਉਹਦਾ ਬਾਹਰਲਾ ਰੂਪ ਕੀ ਹੈ, ਜੋ ਦੁਨੀਆਂ ਨੂੰ ਬੰਦਾ ਆਪਣਾ ਚਿੱਤਰ ਦਿਖਾ ਰਿਹਾ। ਤੇ ਗੁਪਤ ਦਾ ਮਤਲਬ ਹੈ ਕਿ ਬੰਦਾ ਅੰਦਰੋਂ ਕਿੱਦਾਂ ਦਾ। ਕਈ ਜਿਵੇਂ ਬਾਹਰੋਂ ਦੁਨੀਆਂ ਨਾਲ ਚੰਗੇ ਬਣ ਕੇ ਰਹਿੰਦੇ ਨੇ ਪਰ ਅੰਦਰਾਂ ਵਿੱਚ ਠੱਗੀ ਤੇ ਕੂੜ ਹੁੰਦਾ, ਕਿਉਂਕਿ ਗੁਪਤ ਤਾਂ ਅੰਦਰ ਹੈ, ਕਿਸਨੇ ਦੇਖਿਆ। ਇੱਥੇ ਤਾਂ ਹਰ ਕਿਸੇ ਦਾ ਹੀ ਅੰਦਰਲਾ ਤੇ ਬਾਹਰਲਾ ਰੂਪ ਹੈ। ਤੇ ਜੇ ਉਹ ਮਾਲਕ ਸਭ ਅੰਦਰ ਵੱਸ ਰਿਹਾ ਤਾਂ ਉਹ ਸਾਡਾ ਅੰਦਰਲਾ ਤੇ ਬਾਹਰਲਾ ਦੋਵੇਂ ਰੂਪ ਜਾਣਦਾ। ਪਰ ਕੀ ਕੋਈ ਸਪੈਸ਼ਲ ਰੱਬ ਦਾ ਦਰ ਘਰ ਕਿਤੇ ਦੂਰ ਬਣਿਆ ਹੋਇਆ ਜਿੱਥੇ ਚਿੱਤਰ ਗੁਪਤ ਬਹਿ ਕੇ ਧਰਮ ਨੂੰ ਵਿਚਾਰ ਰਹੇ ਨੇ। ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਇਹ ਮਾਲਕ ਜੀ, ਉਹ ਤੇਰਾ ਦਰ, ਉਹ ਘਰ, ਉਹ ਕਿਹੋ ਜਿਹਾ, ਜਿੱਥੇ ਈਸਰ ਮਤਲਬ ਸ਼ਿਵ ਮੌਤ ਦੇਣ ਵਾਲਾ ਦੇਵਤਾ, ਬਰਮਾ ਮਤਲਬ ਪੈਦਾ ਕਰਨ ਵਾਲਾ ਦੇਵਤਾ ਤੇ ਹੋਰ ਤੇਰੀਆਂ ਬਣਾਈਆਂ ਹੋਈਆਂ ਦੇਵੀਆਂ ਸੋਭ ਰਹੀਆਂ ਨੇ। ਕਿ ਇੱਦਾਂ ਦਾ ਕੋਈ ਸਪੈਸ਼ਲ ਰੱਬ ਦਾ ਦਰ ਘਰ ਹੈ ਜਿੱਥੇ ਸਾਰੇ ਦੇਵੀਆਂ ਤੇ ਦੇਵਤੇ ਬੈਠੇ ਨੇ? ਕਿਉਂਕਿ ਗੁਰਬਾਣੀ ਵਿੱਚ ਹੀ ਅਸੀਂ ਪੜ੍ਹਦੇ ਹਾਂ, ਮਾਰੇ ਰਾਖੇ ਇੱਕੋ ਆਪ, ਮਾਨਕ ਕੇ ਕਿਛ ਨਾਹੀਂ ਆਤ। ਸਾਡਾ ਤਾਂ ਮੁੱਢਲਾ ਸਿਧਾਂਤ ਹੀ ਇੱਕੋ ਅੰਕਾਰ ਵਾਲਾ ਹੈ, ਇੱਕੋ ਹੀ ਅਕਾਲ ਪੁਰਖ ਆਪਦੇ ਹੁਕਮ ਵਿੱਚ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਮਾਰਨ ਵਾਲਾ। ਫਿਰ ਉਹ ਰੱਬ ਦਾ ਕਿਹੜਾ ਦਰ ਤੇ ਉਹ ਕਿਹੜਾ ਘਰ ਹੈ ਜਿੱਥੇ ਦੇਵੀ ਦੇਵਤੇ ਬੈਠੇ ਹੋਏ ਨੇ? ਗੁਰੂ ਸਾਹਿਬ ਤਾਂ ਕਹਿੰਦੇ ਨੇ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਕੀ ਮਿਲੇਗਾ ਇਹ ਦੇਵੀ ਦੇਵਤਿਆਂ ਨੂੰ ਪੂਜ ਕੇ? ਬਾਣੀ ਨੇ ਤਾਂ ਇਹਨਾਂ ਦੇਵੀ ਦੇਵਤਿਆਂ ਨੂੰ ਰੱਦ ਕੀਤਾ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਇਹ ਮਾਲਕ ਜੀ, ਉਹ ਦਰ, ਉਹ ਘਰ ਕਿਹੋ ਜਿਹਾ ਜਿੱਥੇ ਇੰਦਰ ਆਪ ਦਾ ਆਸਣ ਲਾ ਕੇ ਬੈਠਾ ਤੇ ਉਹਦੇ ਨਾਲ ਹੋਰ ਕਿੰਨੇ ਹੀ ਦੇਵਤੇ ਬੈਠੇ ਹੋਏ ਨੇ? ਗੁਰਬਾਣੀ ਤਾਂ ਕਹਿੰਦੀ ਹੈ, ਮੈਲਾ ਬ੍ਰਹਮਾ ਮੈਲਾ ਇੰਦ, ਰੱਬ ਮੈਲਾ ਮੈਲਾ ਹੈ ਚੰਦ, ਮੈਲਾ ਮਲਤਾ ਇਹ ਸੰਸਾਰ, ਇੱਕ ਹਰ ਨਿਰਮਲ ਜਾਕਾ ਅੰਤ ਨਾ ਪਾਰ। ਇਹ ਸਾਰੇ ਦੇਵੀ ਦੇਵਤੇ ਦੇ ਚਰਿੱਤਰ ਇਹ ਤਾਂ ਮੈਲੇ ਨੇ, ਇਹਨਾਂ ਦੀਆਂ ਆਪਦੀਆਂ ਕਹਾਣੀਆਂ ਦੇ ਅਨੁਸਾਰ ਹੀ। ਬਸ ਇਕੱਲਾ ਅਕਾਲ ਪੁਰਖ ਵਾਹਿਗੁਰੂ ਜੋ ਸਭ ਨੂੰ ਇੱਕ ਹੁਕਮ ਵਿੱਚ ਚਲਾ ਰਿਹਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਨਹੀਂ ਮੈਲਾ। ਬਸ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਇਹ ਮਾਲਕ ਜੀ, ਤੇਰਾ ਉਹ ਦਰ, ਉਹ ਘਰ ਕਿਹੋ ਜਿਹਾ ਜਿੱਥੇ ਸਿੱਧ ਲੋਕ ਸਮਾਧੀਆਂ ਲਾ ਕੇ ਬੈਠੇ ਹੋਏ ਨੇ, ਜਿੱਥੇ ਸਾਧ ਬੈਠ ਕੇ ਤੇਰੀ ਵਿਚਾਰ ਕਰ ਰਹੇ ਨੇ, ਉਹ ਕਿਹੋ ਜਿਹਾ ਦਰ ਘਰ ਹੈ? ਗੁਰੂ ਸਾਹਿਬ ਨੇ ਤਾਂ ਸਿੱਧਾਂ ਜੋਗੀਆਂ ਨੂੰ ਮੰਨਿਆ ਹੀ ਨਹੀਂ। ਸਿੱਧ ਸਮਾਧ ਕਰੇ ਨਿਤ ਝਗੜਾ, ਦੋ ਲੋਚਨ ਕਿਆ ਹੇਰੇ, ਅੰਤਰ ਜੋਤ ਸ਼ਬਦ ਧੁੰਮ ਜਾਗੇ, ਸਤਿਗੁਰ ਝਗੜ ਨਿਬੇਰੇ। ਵੱਡੇ ਵੱਡੇ ਜੋਗੀ ਸਮਾਧੀਆਂ ਲਾਉਂਦੇ ਨੇ ਤੇ ਮਨ ਨੂੰ ਜਿੱਤਣ ਦੇ ਯਤਨ ਕਰਦੇ ਨੇ, ਪਰ ਇੱਦਾਂ ਅੱਖਾਂ ਬੰਦ ਕਰਕੇ ਇੱਦਾਂ ਮਨ ਨਾਲ ਝਗੜਾ ਕਰਕੇ ਅੰਦਰ ਕੀ ਦਿਸੇਗਾ? ਉਹ ਅਕਾਲ ਪੁਰਖ ਦੀ ਨਿਰਾਕਾਰ ਜੋਤ ਇੱਦਾਂ ਅੱਖਾਂ ਬੰਦ ਕਰਕੇ ਥੋੜ੍ਹੀ ਦਿਸ ਸਕਦੀ ਹੈ? ਫਿਰ ਉਹ ਮਾਲਕ ਦਾ ਕਿਹੜਾ ਦਰ ਘਰ ਹੈ ਜਿੱਥੇ ਸਿੱਧ ਦੇ ਸਾਧ ਬੈਠੇ ਹੋਏ ਉਸ ਮਾਲਕ ਨੂੰ ਗਾ ਰਹੇ ਨੇ? ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਇਹ ਮਾਲਕ ਜੀ, ਸੋ ਦਰ ਕਿਹਾ ਸੋ ਘਰ ਕਿਹਾ, ਉਹ ਤੇਰਾ ਦਰ ਘਰ ਕਿਹੋ ਜਿਹਾ ਜਿੱਥੇ ਜਤੀ ਲੋਕ ਜਿਨ੍ਹਾਂ ਨੇ ਆਪਦੀਆਂ ਇੰਦਰੀਆਂ ਤੇ ਕਾਬੂ ਪਾ ਕੇ ਬ੍ਰਹਮਚਾਰ ਰੱਖਿਆ ਹੋਇਆ, ਜਿੱਥੇ ਸਤੀ ਸੰਤੋਖੀ ਮਤਲਬ ਦਾਨੀ ਦਾਨ ਕਰਨ ਵਾਲੇ ਤੇ ਵੀਰ ਕਰਾਰੇ ਸੂਰਮੇ ਬੈਠੇ ਹੋਏ ਨੇ। ਗ੍ਰਹਿਸਥੀ ਜੀਵਨ ਨੂੰ ਤਿਆਗਣ ਵਾਲੇ ਬ੍ਰਹਮਚਾਰੀ ਲੋਕਾਂ ਬਾਰੇ ਤਾਂ ਗੁਰਬਾਣੀ ਵਿੱਚ ਕਬੀਰ ਸਾਹਿਬ ਨੇ ਸਿੱਧੀ ਭਾਸ਼ਾ ਵਿੱਚ ਹੀ ਕਹਿਤਾ ਕਿ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਭਾਈ। ਜੇਕਰ ਇੱਦਾਂ ਬ੍ਰਹਮਚਾਰ ਰੱਖ ਕੇ ਮੁਕਤੀ ਹੁੰਦੀ ਤਾਂ ਫਿਰ ਖੁਸਰਿਆਂ ਨੇ ਤਾਂ ਪਰਮ ਅਵਸਥਾ ਪਾ ਹੀ ਲੈਣੀ ਸੀ। ਤੇ ਸਤੀ ਸੰਤੋਖੀ ਬਾਰੇ ਵੀ ਆਸਾ ਦੀ ਵਾਰ ਵਿੱਚ ਹੀ ਅਸੀਂ ਪੜ੍ਹਦੇ ਹਾਂ, ਸਤੀਆਂ ਮਨ ਸੰਤੋਖ ਉਪਜੇ, ਦੇਣੇ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਆਪਦੇ ਆਪ ਨੂੰ ਸਤੀ ਤੇ ਸੰਤੋਖੀ ਕਹਾਉਣ ਵਾਲੇ ਦਾਨ ਦਾ ਕਰਮ ਕਰਦੇ ਨੇ ਤੇ ਉਸ ਮਾਲਕ ਤੋਂ ਹਜ਼ਾਰਾਂ ਗੁਣਾ ਹੋਰ ਮੰਗਦੇ ਨੇ ਤੇ ਚਾਹੁੰਦੇ ਨੇ ਕਿ ਦੁਨੀਆ ਉਹਨਾਂ ਦੀ ਸੋਭਾ ਕਰੇ, ਉਹਨਾਂ ਦੀਆਂ ਤਾਰੀਫਾਂ ਕਰੇ। ਤੇ ਗੁਰਬਾਣੀ ਦੇ ਹਿਸਾਬ ਨਾਲ ਤਾਂ ਵੀਰ ਕਰਾਰੇ ਸੁਰਮੇ ਉਹ ਨੇ ਜਿਹੜੇ ਆਪਦੇ ਵਿਕਾਰਾਂ ਨਾਲ ਲੜਾਈ ਕਰਦੇ ਨੇ ਤੇ ਇੱਕੋ ਮਾਲਕ ਦੀ ਯਾਦ ਨੂੰ ਆਪਦੇ ਦਿਲ ਵਿੱਚ ਵਸਾਉਂਦੇ ਨੇ। ਗੁਰਬਾਣੀ ਤਾਂ ਕਹਿੰਦੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਜਿਹਦੇ ਮਨ ਵਿੱਚ ਉਸ ਮਾਲਕ ਦਾ ਪਿਆਰ ਪੈਦਾ ਹੋ ਜਾਂਦਾ ਉਹ ਸੂਰਮੈ। ਗਗਨ ਦਮਾਮਾ ਬਾਜਿਓ, ਭਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਮਾ ਉਹ ਹੈ ਜਿਹਦੇ ਦਸਮ ਦੁਆਰ ਵਿੱਚ, ਮਤਲਬ ਮੱਥੇ ਤੇ, ਦਿਮਾਗ ਵਿੱਚ ਦਮਾਮਾ ਵੱਜਦਾ ਤੇ ਉਹਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ ਤੇ ਉਹ ਇਸ ਜੱਗ ਵਿੱਚ ਮਾਇਆ ਨਾਲ ਤੇ ਵਿਕਾਰਾਂ ਨਾਲ ਲੜਨ ਲਈ ਮੈਦਾਨ ਵਿੱਚ ਉਤਰਦਾ, ਉਹ ਸੂਰਮਾ। ਫਿਰ ਮਾਲਕ ਜੀ, ਉਹ ਤੇਰਾ ਐਸਾ ਕਿਹੜਾ ਦਰ, ਐਸਾ ਕਿਹੜਾ ਘਰ ਹੈ ਜਿੱਥੇ ਜਤੀ ਸਤੀ ਸੰਤੋਖੀ ਤੇ ਵੀਰ ਸੂਰਮੇ ਬੈਠੇ ਤੈਨੂੰ ਗਾ ਰਹੇ ਨੇ। ਗਾਵਣ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਇਹ ਮਾਲਕ ਜੀ, ਉਹ ਤੇਰਾ ਦਰ, ਉਹ ਘਰ ਕਿਹੋ ਜਿਹਾ ਜਿੱਥੇ ਪੰਡਤ ਦੇ ਰਿਸ਼ੀ ਮੁਨੀ ਲੋਕ ਬਹਿ ਕੇ ਵੇਦਾਂ ਤੇ ਗ੍ਰੰਥਾਂ ਦੇ ਪਾਠ ਪੜ੍ਹ ਕੇ ਤੈਨੂੰ ਗਾ ਰਹੇ ਨੇ। ਗੁਰਬਾਣੀ ਤਾਂ ਕਹਿੰਦੀ ਹੈ ਕਿ ਪੰਡਤ ਵਾਚੇ ਪੋਥੀਆਂ, ਨਾ ਬੂਜੇ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਪੰਡਤ ਲੋਕ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਪਰ ਅੰਦਰੋਂ ਗੁਣਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੇ ਵਿਚਾਰ ਨੂੰ ਨਹੀਂ ਸਮਝਦੇ, ਹੋਰਨਾਂ ਨੂੰ ਹੀ ਮਤਾਂ ਦੇ ਕੇ ਜਗਤ ਤੋਂ ਚਲੇ ਜਾਂਦੇ ਨੇ। ਉਹਨਾਂ ਦਾ ਇਹ ਸਾਰਾ ਉਦਮ ਮਾਇਆ ਕਮਾਉਣ ਲਈ ਵਪਾਰੀ ਬਣਿਆ ਰਹਿ ਜਾਂਦਾ। ਫਿਰ ਮਾਲਕ ਜੀ, ਉਹ ਤੇਰਾ ਐਸਾ ਕਿਹੋ ਜਿਹਾ ਦਰ ਘਰ ਹੈ ਜਿੱਥੇ ਪੰਡਿਤ ਤੇ ਰਿਸ਼ੀ ਮੁਨੀ ਲੋਕ ਬੈਠੇ ਤੈਨੂੰ ਗਾ ਰਹੇ ਨੇ, ਤੈਨੂੰ ਵੇਦਾਂ ਨਾਲ ਪੜ੍ਹ ਰਹੇ ਨੇ। ਗਾਵੇ ਮੋਹਣੀਆਂ ਮਨਮੋਹਣ, ਸੁਰਗਾਂ ਮੱਚ ਪਿਆਲੇ। ਹੇ ਮਾਲਕ ਜੀ, ਉਹ ਤੇਰਾ ਦਰ, ਤੇਰਾ ਘਰ ਕਿਹੋ ਜਿਹਾ ਜਿੱਥੇ ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ ਇਸਤਰੀਆਂ ਤੈਨੂੰ ਗਾ ਰਹੀਆਂ ਨੇ ਤੇ ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਵੀ ਤੈਨੂੰ ਗਾ ਰਹੇ ਨੇ ਕਿ ਤੇਰੇ ਐਸੇ ਦਰ ਘਰ ਵਿੱਚ ਹੀ ਅਜਿਹੇ ਲੋਕ ਬਣੇ ਹੋਏ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਹੇ ਮਾਲਕ ਜੀ, ਉਹ ਦਰ, ਉਹ ਘਰ ਕਿਹੋ ਜਿਹਾ ਜਿੱਥੇ ਤੇਰੇ ਪੈਦਾ ਕੀਤੇ ਹੋਰ ਰਤਨ ਤੇ 68 ਤੀਰਥ ਵੀ ਤੈਨੂੰ ਗਾ ਰਹੇ ਨੇ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਉਹ ਤੇਰਾ ਕਿਹੋ ਜਿਹਾ ਦਰ ਘਰ ਹੈ ਜਿੱਥੇ ਜੋਧੇ ਤੇ ਮਹਾਬਲੀ ਸੂਰਮੇ ਤੇ ਚਾਰ ਖਾਣੀਆਂ ਵੀ ਤੈਨੂੰ ਗਾ ਰਹੀਆਂ ਨੇ? ਕੀ ਇਹ ਉਹੀ ਜੋਧੇ ਨੇ ਜਿਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਮਰਨ ਤੋਂ ਬਾਅਦ ਜੰਨਤ ਦੇ ਸੁਪਨੇ ਦਿਖਾਏ ਜਾਂਦੇ ਨੇ? ਦੱਸਿਆ ਜਾਂਦਾ ਕਿ ਤੁਹਾਨੂੰ ਜੰਨਤ ਵਿੱਚ ਪਰੀਆਂ ਮਿਲਣਗੀਆਂ ਤੇ ਸ਼ਰਾਬਾਂ ਦੇ ਦਰਿਆ ਮਿਲਣਗੇ। ਕੀ ਇਹ ਉਹੀ ਰਣ ਵਿੱਚ ਜੂਝਣ ਵਾਲੇ ਜੋਧੇ ਮਹਾਬਲੀ ਸੂਰਮੇ ਨੇ? ਗਾਵੇ ਖਾਣੀ ਚਾਰੇ, ਕਿਹੜੀਆਂ ਚਾਰ ਖਾਣੀਆਂ? ਇਸ ਧਰਤੀ ਦੇ ਤਾਂ ਚਾਰ ਖਾਣੀਆਂ ਮੰਨੀਆਂ ਗਈਆਂ ਨੇ, ਅੰਡਜ, ਜੇਰਜ, ਸੇਤਜ ਤੇ ਉਤਪੁਜ। ਪਰ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਕੇਤੀਆ ਖਾਣੀ ਕੇਤੀਆ ਬਾਣੀ, ਅਨੇਕਾਂ ਹੀ ਖਾਣੀਆਂ ਨੇ। ਪਰ ਉਹ ਕਿਹੜੀਆਂ ਚਾਰ ਖਾਣੀਆਂ ਨੇ ਜੋ ਤੇਰੇ ਦਰ ਤੇ ਬਹਿ ਕੇ ਤੈਨੂੰ ਗਾ ਰਹੀਆਂ ਨੇ? ਗਾਵੇ ਖੰਡ ਮੰਡਲ ਵਰਭੰਡਾ, ਕਰ ਕਰ ਰੱਖੇ ਧਾਰੇ। ਹੇ ਮਾਲਕ ਜੀ, ਉਹ ਤੇਰਾ ਦਰ, ਤੇਰਾ ਘਰ ਕਿਹੋ ਜਿਹਾ ਜਿੱਥੇ ਇਸ ਕੁਦਰਤ ਵਾਂਗ ਹੀ ਅਨੇਕਾਂ ਖੰਡ ਮੰਡਲ ਤੇ ਬ੍ਰਹਿਮੰਡ ਤੇਰੇ ਹੀ ਟਿਕਾਏ ਹੋਏ ਤੈਨੂੰ ਗਾ ਰਹੇ ਨੇ? ਕਿ ਉਹ ਕੋਈ ਸਪੈਸ਼ਲ ਦਰ ਘਰ ਬਣਿਆ ਹੋਇਆ? ਸਹੀ ਤੁਦਨੋਂ ਗਾਵੇ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਇੱਥੇ ਹੁਣ ਗੁਰੂ ਜੀ ਆਪਣਾ ਮਤ ਦੇ ਰਹੇ ਨੇ ਕਿ ਹੇ ਮਾਲਕ ਜੀ, ਗਾ ਤਾਂ ਤੈਨੂੰ ਬਹੁਤ ਰਹੇ ਨੇ, ਪਰ ਪ੍ਰਵਾਨ ਤਾਂ ਮਾਲਕ ਜੀ ਉਹੀ ਨੇ ਜੋ ਤੇਰੀ ਰਜਾ ਵਿੱਚ ਚੱਲਦੇ ਨੇ, ਜਿਹੜੇ ਤੈਨੂੰ ਚੰਗੇ ਲੱਗਦੇ ਨੇ। ਹੁਕਮ ਰਜਾਈ ਚਲਣਾ ਵਿੱਚ ਜਿਹੜੇ ਆ ਜਾਂਦੇ ਨੇ, ਉਹੀ ਫਿਰ ਸਹੀ ਤੁਦਨੋਂ ਗਾਵੈ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਜਿਹੜੇ ਤੇਰੀ ਰਜਾ ਵਿੱਚ ਆ ਜਾਂਦੇ ਨੇ, ਤੈਨੂੰ ਚੰਗੇ ਲੱਗਦੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ, ਰਤੇ ਤੇਰੇ ਭਗਤ ਰਸਾਲੇ। ਉਹ ਭਗਤ ਤੇਰੇ ਪਿਆਰ ਵਿੱਚ ਰਸ ਵਿੱਚ ਰਤੇ ਜਾਂਦੇ ਨੇ, ਜਿਹੜੇ ਮਾਲਕ ਨੂੰ ਚੰਗੇ ਲੱਗਦੇ ਨੇ। ਗਾ ਤਾਂ ਉਸ ਮਾਲਕ ਨੂੰ ਬਹੁਤ ਲੋਕ ਰਹੇ ਨੇ, ਪਰ ਪ੍ਰਵਾਨ ਤਾਂ ਉਹੀ ਨੇ ਜੋ ਮਾਲਕ ਦੇ ਹੁਕਮ ਵਿੱਚ ਉਹਦੀ ਰਜਾ ਵਿੱਚ ਆ ਜਾਂਦੇ ਨੇ, ਮਾਲਕ ਨਾਲ ਪ੍ਰੇਮ ਪਿਆਰ ਪਾ ਲੈਂਦੇ ਨੇ, ਉਹੀ ਤੈਨੂੰ ਚੰਗੇ ਲੱਗਦੇ ਨੇ। ਤਾਂ ਹੀ ਤਾਂ ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪਕਾ ਨਾਸ। ਤਾਂ ਹੀ ਉਸ ਮਾਲਕ ਦੇ ਭਗਤ ਜਨ ਸਦਾ ਖੇੜੇ ਖੁਸ਼ੀ ਵਿੱਚ ਰਹਿੰਦੇ ਨੇ, ਕਿਉਂਕਿ ਉਹ ਗੁਣਾਂ ਨੂੰ ਧਾਰ ਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਏ ਨੇ, ਉਹ ਮਾਲਕ ਨੂੰ ਚੰਗੇ ਲੱਗਣ ਲੱਗ ਗਏ ਨੇ। ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਆਵਣ, ਨਾਨਕ ਕਿਆ ਵਿਚਾਰੇ। ਹੇ ਮੇਰੇ ਮਾਲਕ ਜੀ, ਹੋਰ ਕਿੰਨੇ ਹੀ ਨੇ ਜਿਹੜੇ ਤੈਨੂੰ ਗਾ ਰਹੇ ਨੇ, ਪਰ ਉਹ ਮੇਰੇ ਚੇਤੇ ਵਿੱਚ ਨਹੀਂ ਆ ਰਹੇ। ਨਾਨਕ ਉਹਨਾਂ ਦੀ ਕੀ ਵਿਚਾਰ ਕਰੇ, ਕਿਉਂਕਿ ਹੋਰ ਕਿੰਨੇ ਗਾਉਣ ਵਾਲੇ ਮਾਲਕ ਨੂੰ ਚੰਗੇ ਹੀ ਨਹੀਂ ਲੱਗ ਰਹੇ, ਉਸ ਨੂੰ ਭਾ ਹੀ ਨਹੀਂ ਰਹੇ। ਫਿਰ ਉਹਨਾਂ ਦੀ ਕੀ ਵਿਚਾਰ ਕੀਤੀ ਜਾਏ, ਉਹਨਾਂ ਨੂੰ ਕੀ ਚੇਤੇ ਵਿੱਚ ਰੱਖਿਆ ਜਾਏ। ਉਸ ਮਾਲਕ ਦੇ ਭਗਤ ਲੋਕ ਜਿਹੜੇ ਮਾਲਕ ਦੇ ਗੁਣਾਂ ਨੂੰ ਧਾਰ ਕੇ ਉਹਦੇ ਦਰ ਘਰ ਵਿੱਚ ਪ੍ਰਵਾਨ ਹੋ ਗਏ ਨੇ, ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਕਰ ਦਿੱਤੀ ਹੈ। ਕਿੰਨੇ ਹੀ ਦੇਵੀ ਦੇਵਤੇ, ਹਵਾ ਪਾਣੀ, ਅੱਗ ਤੱਤ, ਸਿੱਧ ਪੰਡਿਤ ਮਾਲਕ ਨੂੰ ਗਾਈ ਜਾਣ, ਪਰ ਉਹਦੇ ਦਰ 'ਤੇ ਪ੍ਰਵਾਨ ਹੀ ਨਹੀਂ ਹੋ ਰਹੇ, ਉਹਨਾਂ ਪਿੱਛੇ ਲੱਗਣ ਦਾ ਕੀ ਫਾਇਦਾ। ਫਿਰ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚੀ ਨਾਈ। ਇਸ ਨੂੰ ਅਸੀਂ ਇੱਦਾਂ ਪੜ੍ਹਨਾ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸੱਚੀ ਨਾਈ, ਚਾਰ ਪਾਠ ਕਰਕੇ ਪੜ੍ਹਨਾ। ਸੋ ਦਰ ਸੋ ਘਰ ਕਿਹੋ ਜਿਹਾ, ਫਿਰ ਗੁਰੂ ਸਾਹਿਬ ਜਵਾਬ ਦਿੰਦੇ ਨੇ, ਸੋਈ ਸੋਈ। ਹਰ ਪਾਸੇ ਹੀ ਉਹ ਅਕਾਲ ਪੁਰਖ ਆਪ ਹੀ ਵੱਸ ਰਿਹਾ, ਘੱਟ ਘੱਟ ਵਿੱਚ ਉਹ ਆਪ ਹੀ ਹੈ। ਰੱਬ ਦਾ ਦਰਬਾਰ ਦੇਖਣਾ ਹੈ ਤਾਂ ਉਹ ਤਾਂ ਸੋਈ ਸੋਈ ਹਰ ਪਾਸੇ ਹੀ ਹੈ, ਕੋਈ ਦੂਰ ਕਿਤੇ ਥੋੜ੍ਹੀ ਉਹ ਮਾਲਕ ਘਰ ਬਣਾ ਕੇ ਬੈਠਾ ਹੋਇਆ। ਸਦਾ ਸੱਚ, ਉਹ ਮੇਰਾ ਮਾਲਕ ਤਾਂ ਹਮੇਸ਼ਾ ਹਮੇਸ਼ਾ ਤੋਂ ਹੀ ਮੌਜੂਦ ਹੈ, ਹਮੇਸ਼ਾ ਹੀ ਹੋਂਦ ਵਾਲਾ ਹੈ। ਸਾਹਿਬ ਸਾਚਾ, ਉਹ ਮਾਲਕ ਹਮੇਸ਼ਾ ਸੱਚ ਵਾਲਾ ਹੈ। ਸਾਚੀ ਨਾਈ, ਉਹਦਾ ਨਿਆਂ ਵੀ ਹਮੇਸ਼ਾ ਸੱਚਾ ਹੈ। ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਮਾਲਕ ਤਾਂ ਇਸ ਕੁਦਰਤ ਵਿੱਚ ਹੁਣ ਵੀ ਮੌਜੂਦ ਹੈ, ਪਹਿਲਾਂ ਵੀ ਸੀ ਅਤੇ ਅੱਗੇ ਵੀ ਮੌਜੂਦ ਰਹੇਗਾ, ਜਿਸਨੇ ਸੋਹਣੀ ਕੁਦਰਤ ਕਾਇਨਾਤ ਬਣਾਈ ਹੈ। ਇਸ ਕੁਦਰਤ ਵਿੱਚ ਹੀ ਉਹ ਆਸਣ ਲਾ ਕੇ ਬੈਠਾ ਹੋਇਆ, ਉਹ ਤਾਂ ਕਰਤਾ ਪੁਰਖ ਹੈ। ਇਹ ਥੋੜ੍ਹੀ ਕਿ ਉਹ ਇਸ ਸੰਸਾਰ ਨੂੰ ਬਣਾ ਕੇ ਆਪ ਦੂਰ ਕਿਤੇ ਜਾ ਕੇ ਕਿਤੇ ਸੱਤਵੇਂ ਅਸਮਾਨ ਵਿੱਚ ਬਹਿ ਗਿਆ, ਉਹ ਤਾਂ ਆਪਣੀ ਇਸ ਕੁਦਰਤ ਵਿੱਚ ਵਸਿਆ ਹੋਇਆ। ਜੇ ਉਹ ਇਸ ਕੁਦਰਤ ਵਿੱਚ ਵਸਿਆ ਹੋਇਆ ਤਾਂ ਫਿਰ ਉਹਦਾ ਦਰ ਅਤੇ ਘਰ ਲੱਭਣ ਲਈ ਬਾਹਰ ਕਿਤੇ ਦੂਰ ਜਾਣ ਦੀ ਲੋੜ ਨਹੀਂ, ਉਹਦਾ ਦਰ ਘਰ ਵੀ ਫਿਰ ਇੱਥੇ ਹੀ ਹੈ। ਰੰਗੀ ਰੰਗੀ ਭਾਤੀ ਕਰ ਘਰ ਜਿਨਸੀ, ਮਾਇਆ ਜਿਨੇ ਉਪਾਈ। ਮਾਲਕ ਨੇ ਅਨੇਕਾਂ ਰੰਗਾਂ ਦੀ, ਭਾਂਤਾਂ ਦੀ, ਜਿਨਸਾਂ ਦੀ ਇਸ ਕੁਦਰਤ ਨੂੰ ਪੈਦਾ ਕੀਤਾ ਅਤੇ ਇਸ ਵਿੱਚ ਮਾਇਆ ਵੀ ਉਸ ਮਾਲਕ ਨੇ ਆਪ ਹੀ ਪਾਈ ਹੈ। ਕਰ ਘਰ ਵੇਖੇ ਕੀਤਾ ਆਪਣਾ, ਜਿਵਤ ਉਸ ਦੀ ਵਡਿਆਈ। ਕਰਤਾ ਪੁਰਖ ਮਾਲਕ ਦੀ ਜਿਸ ਦੀ ਇੰਨੀ ਵਡਿਆਈ ਹੈ, ਉਸੇ ਤਰ੍ਹਾਂ ਉਹ ਆਪ ਹੀ ਬਣਾ ਬਣਾ ਕੇ ਇਸ ਕੁਦਰਤ ਨੂੰ ਆਪ ਹੀ ਚਲਾ ਰਿਹਾ, ਆਪ ਹੀ ਇਸ ਕੁਦਰਤ ਦੀ ਸੰਭਾਲ ਕਰ ਰਿਹਾ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਜੋ ਉਸ ਮਾਲਕ ਨੂੰ ਚੰਗਾ ਲੱਗਦਾ, ਜੋ ਉਸਨੂੰ ਭਾਉਂਦਾ, ਉਹ ਮਾਲਕ ਉੱਦਾਂ ਹੀ ਕਰਦਾ, ਉਸ 'ਤੇ ਹੁਕਮ ਨਹੀਂ ਕੀਤਾ ਜਾ ਸਕਦਾ। ਕੋਈ ਵੀ ਉਸ ਮਾਲਕ ਦੇ ਨਿਯਮ ਥੋੜ੍ਹੀ ਬਦਲ ਸਕਦਾ। ਕੋਈ ਆਖੇ ਕਿ ਮੈਂ ਕਦੇ ਵੀ ਨਾ ਮਰਾਂ, ਜਾਂ ਕੋਈ ਆਖੇ ਕਿ ਸਰੀਰ 'ਤੇ ਕਦੀ ਬੁਢਾਪਾ ਨਾ ਆਵੇ, ਇੱਦਾਂ ਤਾਂ ਕਦੇ ਨਹੀਂ ਹੋ ਸਕਦਾ। ਇਸ ਲਈ ਉਸ ਮਾਲਕ 'ਤੇ ਕਿਹੜਾ ਆਪਦਾ ਹੁਕਮ ਚਲਾ ਸਕਦਾ, ਉਹਦੇ ਨਿਯਮ ਤਾਂ ਅਟਲ ਨੇ। ਸੋ ਪਾਤਸ਼ਾਹ ਸ਼ਾਹਾਂ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਹੇ ਨਾਨਕ, ਉਹ ਮਾਲਕ ਤਾਂ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਉਹਦੀ ਰਜ਼ਾ ਵਿੱਚ ਹੀ ਚੱਲਣਾ ਪੈਂਦਾ, ਕਿਉਂਕਿ ਉਹਦੇ ਭਾਣੇ ਵਿੱਚ ਹੀ ਤੁਰਨ ਵਾਲਾ ਮਾਲਕ ਦੇ ਦਰ ਤੇ ਪ੍ਰਵਾਨ ਹੈ। ਉਹੀ ਅਸਲ ਵਿੱਚ ਅਕਾਲ ਪੁਰਖ ਨੂੰ ਗਾ ਰਿਹਾ, ਜੋ ਉਹਨੂੰ ਭਾ ਗਿਆ, ਜੋ ਉਹਨੂੰ ਚੰਗਾ ਲੱਗ ਗਿਆ, ਜੋ ਉਸ ਮਾਲਕ ਦੇ ਹੁਕਮ ਵਿੱਚ ਆ ਗਿਆ। ਗੁਰੂ ਸਾਹਿਬ ਜੀ ਨੇ ਮਾਲਕ ਦਾ ਦਰ ਘਰ ਇੰਨਾ ਸੋਹਣਾ ਤੇ ਇੰਨਾ ਨੇੜੇ ਬਿਆਨ ਕੀਤਾ, ਹਰ ਕਿਸੇ ਦੀ ਪਹੁੰਚ ਵਿੱਚ ਕਰ ਦਿੱਤਾ। ਹੁਣ ਬਾਹਰ ਕਿਤੇ ਜਾ ਕੇ ਮਾਲਕ ਨੂੰ ਲੱਭਣ ਦੀ ਲੋੜ ਹੀ ਨਹੀਂ, ਘਰ ਬੈਠੇ ਹੀ ਉਸ ਮਾਲਕ ਨਾਲ ਮਿਲਾਪ ਕੀਤਾ ਜਾ ਸਕਦਾ। ਐਸੇ ਰੱਬ ਨੂੰ ਮਿਲਣ ਲਈ ਸਰੀਰ ਦੇ ਮਰਨ ਦੀ ਵੇਟ ਵੀ ਨਹੀਂ ਕਰਨੀ ਪੈਂਦੀ। ਇਸੇ ਜੀਵਨ ਵਿੱਚ ਐਸੇ ਜਹਾਨ ਉੱਤੇ ਚੰਗੇ ਗੁਣ ਧਾਰਨ ਕਰਕੇ ਉਸ ਮਾਲਕ ਨਾਲ ਇੱਕਮਿੱਕ ਹੋ ਸਕਦੇ ਹਾਂ। ਹੁਣ ਸਿਰਫ ਡਰ ਦੇ ਵਿੱਚ ਜਾਂ ਮਤਲਬ ਲਈ ਕਿ ਮਰਨ ਤੋਂ ਬਾਅਦ ਸਵਰਗ ਮਿਲ ਜੇ, ਇਸ ਲਾਲਚ ਵਿੱਚ ਹੁਣ ਮੈਂ ਧਾਰਮਿਕ ਪਖੰਡ ਨਹੀਂ ਕਰਦਾ। ਗੁਰੂ ਨੇ ਹੁਣ ਮੈਨੂੰ ਰੱਬ ਦਾ ਦਰ ਤੇ ਘਰ ਦਿਖਾ ਦਿੱਤਾ। ਮਾਲਕ ਤਾਂ ਘੱਟ ਘੱਟ ਵਿੱਚ ਵਸ ਰਿਹਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਾਲਕ ਤਾਂ ਸਾਡੇ ਨਾਲ ਹੀ ਹੈ, ਇੱਥੇ ਹੀ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਿਓ ਸਰਬ ਠਾਈ। ਹੇ ਲੋਕੋ, ਹੇ ਭਾਈ, ਰੱਬ ਨੂੰ ਲੱਭਣ ਲਈ ਐਵੇਂ ਕਿਸੇ ਭਰਮ ਵਿੱਚ ਪੈ ਕੇ ਨਾ ਭੁੱਲੋ ਕਿ ਉਹ ਮਾਲਕ ਤਾਂ ਸਾਰੇ ਸੰਸਾਰ ਨੂੰ ਪੈਦਾ ਕਰਕੇ ਉਹਦੇ ਵਿੱਚ ਹੀ ਭਰਪੂਰ ਬੈਠਾ ਹੋਇਆ। ਗੁਰੂ ਸਾਹਿਬ ਨੇ ਉਸ ਮਾਲਕ ਦੇ ਦੂਰ ਕਿਤੇ ਸੱਤਵੇਂ ਅਸਮਾਨ ਤੇ ਬੈਠੇ ਹੋਏ ਭੁਲੇਖੇ ਨੂੰ ਵੀ ਦੂਰ ਕਰ ਦਿੱਤਾ। ਇਸੇ ਜੀਵਨ ਵਿੱਚ ਹੀ ਚੰਗੇ ਗੁਣ ਧਾਰ ਕੇ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ। ਗੁਰਬਾਣੀ ਜੀਵਨ ਨੂੰ ਸਹੀ ਤਰੀਕੇ ਨਾਲ ਜਿਉਣ ਦਾ ਤਰੀਕਾ ਸਿਖਾਉਂਦੀ ਹੈ। ਇਸ ਲਈ ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵੇਂ ਹਰ ਰੋਜ਼ ਦਾ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੀਏ ਜੀ। ਕੱਲ੍ਹ ਨੂੰ ਅਸੀਂ 28ਵੀਂ ਪੌੜੀ ਦੀ ਵਿਚਾਰ ਕਰਾਂਗੇ ਜੀ। ਬਾਕੀ ਕੋਈ ਵੀ ਸਵਾਲ ਜਾਂ ਸੁਝਾਅ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।